Thank you. उस देश मन तरोग लगने से शरीर भी रोगी हो गया, कुछ भी बीमारी हो गई। इसी तरह की तेरी जो और घटना वर्ती दानदे महाराज वो भी किसे नित नाड़ता होगा, मनमानियों करनी शुरू कर दी। फिर काफी देर तो बाद हो गई शरीर में भी यह जी रोग लग गया। तू देखो थक गया, पास कोई जाता नहीं, शरीर चीक जाती है, जलन लेंदी है हर वक्त। तो जो दुख पैदा है इंसान उस मौके अवश्य रब ने याद करता है, दुख दारू बनता है परमेश्वर के अंदर, जिन्हों मैं अपने वल खिंचना हो उसन दुख प्रेरदा। दुख जीवन अपने वल खिंचन भी मेरी जेबरी है रस्सी है, तदे ही गुरबाणियां दसदी है ਮਸਾਲਾ ਕੋਈ ਨਾ ਕੋਈ ਹਜੇ ਬਹਾਨਾ ਬਣ ਉਸਦੀ ਇਸ ਦੀ ਬੇਨਤੀ ਪਰਮੇਸ਼ਰ ਵੱਲ ਆਉਂਦੀ, ਦੁੱਖ ਵਿੱਚ ਅਵਸ਼ ਹੀ ਰੱਬ ਨੂੰ ਯਾਦ ਕਰ, ਸੁੱਖਾਂ ਵਿੱਚ ਲੱਗ ਕੇ ਇਹ ਭੁੱਲ ਜਾਂਦਾ ਹੈ, ਸੁੱਖ ਫਿਰ ਇਸ ਨੂੰ ਚੇਤਾਵਨੀ ਕਰਾਉਂਦਾ ਹੈ। ਹਾਂਜੀ, ਖਿਆਲ ਕਰੋ ਬਾਹਰ ਕੁਛ ਕੁਰਤਾ, ਉਹਦੇ ਵਿੱਚ ਇਹੋ ਜਿਹਾ ਬਿਮਾਰ ਆਦਮੀ ਜਿਸ ਦੇ ਨਜ਼ਦੀਕ ਨਹੀਂ ਕੋਈ ਜਾਂਦਾ, ਸਰੀਰ ਵਿੱਚੋਂ ਠੀਕ ਜਾਂਦੀ ਹੈ, ਹਰ ਵਕਤ ਜਲਦਾ ਫੁਲਦਾ ਰਹਿੰਦਾ, ਘਰ ਦੇ ਮਿੱਤਰ ਦੋਸਤ ਸਭ ਦੂਰ ਚਲੇ ਗਏ, ਦੁੱਖ ਵਿੱਚ ਕੋਈ ਨੇੜੇ ਨਹੀਂ ਆਉਂਦਾ, ਦੁੱਖ ਵਿੱਚ ਹੈ ਗੁਰੂ ਪਰਮੇਸ਼ਰ ਹੀ ਇਸਦਾ ਬਣਦਾ। ਇਸ ਵਾਸਤੇ ਰੋਜ਼ ਪ੍ਰਭੂ ਨੂੰ ਯਾਦ ਕਰਦਾ, ਪ੍ਰਾਰਥਨਾ ਕਰਦਾ, ਤਰਲੇ ਕਰਦਾ ਹੈ, ਪ੍ਰਭੂ ਅੰਤਰਜਾਮੀ ਮਿਹਰਬਾਨ ਕਿਰਪਾ ਕਰ, ਦਇਆ ਕਰ, ਰਹਿਮ ਕਰ, ਮੇਰੇ ਤੇ ਸਾਰੀ ਜ਼ਿੰਦਗੀ ਤੇਰਾ ਭਜਨ ਕਰਾਂਗਾ, ਮੈਨੂੰ ਇਹ ਦੁੱਖ ਤੋਂ ਬਚਾ, ਕਈਆਂ ਪ੍ਰਾਰਥਨਾ ਕਰਦਾ। ਕਿਸੇ ਵੇਲੇ ਚਿਤਾਗਰ ਮਹਾਰਾਜ ਦੀ ਪ੍ਰਾਰਥਨਾ ਹੋ ਜਾਂਦੀ ਹੈ, ਉਹ ਰੱਬ ਦੇ ਘਰ ਸੁਣਾਉਂਦੀ ਹੁੰਦੀਆਂ ਨੇ। ਇਕਾਗਰ ਹੋ ਕੇ ਜਿਹੜੀ ਅਰਦਾਸ ਹੁੰਦੀ ਹੈ ਉਹ ਪਰਮੇਸ਼ਰ ਦੇ ਘਰ ਪਹੁੰਚਦੀ ਹੈ। ਰੋਜ਼ ਕਰਦਿਆਂ ਕਰਦਿਆਂ ਕਿਸੇ ਵੇਲੇ ਚਿੱਤੀ ਇਕਾਗਰ ਹੋ ਹੀ ਜਾਂਦਾ। ਕੇਸ਼ਵ ਕੇਸ਼ਵ ਕੀਤੀਏ ਨਾ ਸੋਈਏ ਆਸਾ, ਰਾਤ ਦਿਵਸ ਕੇ ਕੁੱਕ ਨੇ ਕਦੇ ਸੁਣੇ ਪੁਕਾਰ, ਕਦੇ ਕਦੇ ਚਿੱਤੀ ਇਕਾਗਰ ਹੋਏ। ਇਕਾਗਰ ਮਨ ਦੀ ਅਰਦਾਸ ਅਵਸ਼ੀ ਮਨ ਹੁੰਦੀ ਹੈ, ਤਾਂ ਤੇ ਰੋਜ਼ ਕਰਦਾ। ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਦੇ ਉਧਾਰ ਕਰਨ ਵਾਸਤੇ ਚੋਲਾ ਧਾਰਨ ਕਰਕੇ ਆਏ, ਥਾਂ ਥਾਂ ਸੰਸਾਰ ਦੇ ਸੁੱਤਾਂ ਦੀ ਸਾਨੂੰ ਕੰਨਾਂ ਦੇ ਵਿਚਰਦੇ ਫਿਰਦੇ ਹਨ। ਅੱਜ ਇੱਧਰ ਲਰਕ ਕੀਤਾ, ਉਹਦੀਆਂ ਪ੍ਰਾਰਥਨਾ ਗੁਰੂ ਬਾਬੇ ਦੇ ਕੰਨਾਂ ਤੱਕ ਪਹੁੰਚੀ। ਉਹ ਆਪ ਹੁੰਦੇ ਰਾਤ ਦਾ ਵਕਤ ਹੈ, ਅੰਮ੍ਰਿਤ ਵੇਲਾ, ਭਾਈ ਬਾਲਾ ਦੇ ਮਰਦਾਨਾ ਨਾਲ ਬਾਹਰ ਆ ਕੇ ਜਿੱਥੇ ਉਹਦਾ ਕੋਠਾ ਸੀ ਖੇਤ ਵਿੱਚ ਆਸਣ ਲਗਾ ਦਿੱਤੇ, ਇਸ਼ਨਾਨ ਦਾ ਵਕਤ ਹੋਇਆ। ਸੋ ਇਸ਼ਨਾਨ ਕਰਨ ਵਾਸਤੇ ਭਾਈ ਬਾਲਾ ਮਰਦਾਨਾ ਖੂਹ ਚੋਂ ਪਾਣੀ, ਲੇਕਿਨ ਉਹ ਜਿਹੜਾ ਨਜ਼ਦੀਕ ਹੀ ਟੁੱਟਿਆ ਜਿਹਾ ਕੋਠਾ ਹੈ ਉਹਦੇ ਵਿੱਚ ਬਿਲਕੁਲ ਦੁਖੀ ਹੁੰਦਾ ਹੈ, ਇਸ਼ਨਾਨ ਸ਼ੁਰੂ ਕੀਤਾ, ਇਸ਼ਨਾਨ ਕਰਕੇ ਆਪਣੇ ਆਸਣਾਂ ਤੋਂ ਸੱਜੇ ਗੁਰੂ ਬਾਬੇ ਦਾ ਇਸ਼ਨਾਨ ਦਿੱਤਾ। ਹੁਕਮ ਹੋਇਆ ਮਰਦਾਨੇ ਹੁਣ ਰਬਾਬ ਉਠਾ, ਮਰਦਾਨੇ ਰਬਾਬ ਉਠਾਇਆ, ਉੱਚੀ ਸੁਰਦੇ ਗੁਰੂ ਬਾਬੇ ਨੇ ਉਸਦੀ ਬਿਹਤਰੀ ਵਾਸਤੇ ਉਸਦੀ ਮਨ ਦੀ ਉਸ ਸਥਾਨ ਨੂੰ ਕੈਸਾ ਸ਼ਬਦ ਉਚਾਰਨ ਕੀਤਾ, ਸਤਿ ਸ਼੍ਰੀ ਅਕਾਲ।
ਹੁਣ ਸਮਾਂ ਆਇਆ ਹੈ ਵਿਸਾਖੀ, ਔਰ ਵਿਸਾਖੀ ਨੂੰ ਹੁੰਦਾ ਸੀ ਔਰ ਉਧਰ ਦੀਵਾਲੀ ਨੂੰ ਦੋ ਵੱਡੇ ਇਕੱਠ ਨੇ, ਤਿੰਨ ਤਾਂ ਇਕੱਠੀਆਂ ਹੋ ਕੇ ਆਠ ਨੇ। ਇਸ ਇਲਾਕੇ ਦੀਆਂ ਰਾਤ ਪਿਛਲੇ ਪਿੰਡ ਵਿੱਚ ਉਹਨਾਂ ਨੇ ਗੁਜ਼ਾਰੀ। ਸ਼ੁਰੂ ਤੇ ਉਮਰ ਵੇਲੇ ਪਹਿਰੇ ਰਾਤ ਰਹਿੰਦੇ ਉੱਠ ਕੇ ਸਭ ਸਿੱਖ ਸੰਗਤ ਨੇ ਇਸ਼ਨਾਨ ਛੋੜਿਆ, ਕੋਈ ਚੁੱਪ ਚਪਾਤੇ ਸਿਮਰਨ ਕਰਦਾ ਹੈ, ਕੋਈ ਬਾਣੀ ਪੜਦਾ ਹੈ। ਉਸੀ ਵਕਤ ਆਪਣਾ ਇਸ਼ਨਾਨ ਵਗੈਰਾ ਕਰਕੇ ਚਾਲੇ ਪਾ ਦਿੱਤੇ, ਚਲੇ ਜਾਂਦੇ ਆ। ਉਸੀ ਤਰ੍ਹਾਂ ਕੀਰਤਨ ਕਰਦੇ ਜਾਂਦੇ ਨੇ ਬਾਣੀ, ਜਿਵੇਂ ਬੈਠ ਕੇ ਕਿੰਨੇ ਸਿਰ ਜੋਟੀਆਂ ਕੀਰਤਨ ਕਰਦੀਆਂ, ਇੱਕ ਛਿੱਕਾ, ਇੱਕ ਸ਼ਬਦ, ਇੱਕ ਸਲੋਕ, ਇਉਂ ਕਰਦੇ ਹੋਏ ਸੰਗਤ ਤੁਰ ਪੈਂਦੀ ਹੈ। ਮਨ ਦੇ ਰਾਗ ਦੀਆ ਦਰਸ਼ਨ ਦੇ ਕੁਨੇ ਦਾ ਲੜੀ ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠ ਚੱਲਿਆ ਤਾਂ ਤਨ ਫਾਕੂ ਨਾਲ ਮਨ ਵੈਰਾਗ ਗਿਆ ਦਰਸ਼ਨ ਦੇਖਣੇ ਕਰ ਚਾਹ ਤਨ ਸੁ ਤੇਰਾ ਥਾਨ ਜਿੱਚਰ ਵਸਿਆ ਕੰਤ ਕਰ ਜੀਓ ਜੀਓ ਸਭ ਕਹਾ ਤਾਂ ਉੱਠੀ ਚੱਲ ਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ ਵੇਲਕੜੇ ਸੋ ਸੇਵ ਤੂੰ ਸਹਰੜੇ ਸੁਖ ਵਸ ਗੁਰਮਿਲ ਚੱਜ ਆਚਾਰ ਸੁਖ ਤੁਰ ਕਦੇ ਨਾ ਲੱਗੇ ਦੁੱਖ ਸਭ ਨੇ ਸਹੁਰੇ ਵੰਜਣ ਸਨਮੁਖ ਲਾਉਣ ਹਾਰ ਨਾਨਕ ਧਨ ਸੁਹਾਗਣ ਜਿਨ ਸੋ ਨਾਲ ਸ਼ਬਦ ਦੇ ਵਿੱਚ ਜ਼ਾਹਰ ਕੀਤਾ ਹੈ। ਇਨਸਾਨ ਦੋ ਹਿੱਸਿਆਂ ਦਾ ਬਣਿਆ, ਇੱਕ ਰੂਹ ਹੈ ਦੂਸਰਾ ਜਿਸਮ। ਜਿਸਮ ਕਹੀਏ ਦੇ, ਰੂਹ ਕਹੀਏ ਜੀਵਾਤਮਾ। ਸੋ ਜੀਵਾਤਮਾ ਨੂੰ ਇੱਥੇ ਪਤੀ ਕਥਨ ਕੀਤਾ, ਦੇਹ ਨੂੰ ਇੱਥੇ ਇਸਤਰੀ ਰੂਪ ਕਥਨ ਕੀਤਾ। ਇਸ ਵਿਚਾਰ ਨੂੰ ਮੁੱਖ ਰੱਖ ਕੇ ਸ਼ਬਦ ਦਾ ਉਚਾਰਨ ਕੀਤਾ ਹੈ। ਦੇਹ ਉਤਰੀ ਦੇਰ ਤੱਕ ਸੁੱਖ ਹੀ ਵਸਦੀ ਹੈ, ਜਿੰਨੀ ਦੇਰ ਤੱਕ ਇਹਦੇ ਵਿੱਚ ਜੀਵਾਤਮਾ ਰੂਹ ਦਾ ਨਿਵਾਸ ਹੈ। ਜਦੋਂ ਇਹਦੇ ਵਿੱਚ ਰੂਹ ਚਲੀ ਜਾਂਦੀ ਹੈ, ਦੇਹ ਨੂੰ ਕੋਈ ਪੁੱਛਦਾ, ਕੋਈ ਭੁੱਖ ਦਿੰਦਾ ਹੈ, ਕੋਈ ਦੱਬ ਦਿੰਦਾ ਹੈ, ਕਿਸੇ ਕਾਂ ਕੁੱਤੇ ਖਾ ਜਾਂਦੇ, ਤਾਂ ਤੇ ਸਾਰੀ ਮਹਿਮਾ ਉਸਦੀ ਹੈ। ਜਦੋਂ ਇਹੋ ਜਿਹੀ ਸਮਝ ਪਏਗੀ ਕਿਸੇ ਵਿਵੇਕੀ ਪੁਰਸ਼ ਨੂੰ, ਉਹਦੇ ਚਿੱਤ ਵਿੱਚ ਸਤ ਸਤ ਦਾ ਵਿਵੇਕ ਹੋਣ ਤੇ ਪ੍ਰਭੂ ਪ੍ਰਾਪਤੀ ਦਾ ਸ਼ਬਦ ਪੈਦਾ ਹੋਣਾ। ਇਹ ਸ਼ਬਦ ਐਸਾ ਉਚਾਰਨ ਕੀਤਾ। ਸਵਯੋਂ ਇੱਕ ਸ਼ਬਦ ਇੱਕ ਛੱਕਾ ਇੱਕ ਸ਼ਲੋਕ ਕਿਉਂ ਲਾਉਂਦੇ ਤੁਰੇ ਜਾਂਦੇ? ਸਵੇਰ ਦਾ ਵਿਆਹ ਇੱਕ ਛੱਕਾ ਦਾ ਵਿਆਹ। ਬਾਣੀ ਦੀ ਆਵਾਜ਼ ਦੂਰ ਪਹੁੰਚਦੀ ਹੈ। ਪ੍ਰੇਮਾ ਅੱਜ ਰਾਤ ਨੂੰ ਕਈ ਦਫ਼ਾ ਉਸਨੇ ਖੁਸ਼ ਸਿਰ ਤੇ ਮਰਨ ਦੀ ਕੋਸ਼ਿਸ਼ ਕੀਤੀ, ਫਿਰ ਮੁੜ ਜਾਂਦਾ ਹੈ। ਹੁਣ ਮਾਂ ਤੇ ਬੈਠਾ ਉਹਦੇ ਕੰਨ ਵਿੱਚ ਦੂਰੋਂ ਇਹ ਆਵਾਜ਼ ਆਈ, ਕੰਨ ਦੁਆਰਾ ਉਸਦੇ ਹਿਰਦੇ ਵਿੱਚ ਪਹੁੰਚੀ। ਜਿਹੜਾ ਸਰੀਰ ਜਲਦਾ ਬਲਦਾ ਛੱਡਦਾ ਰਹਿੰਦਾ, ਮਨ ਵੀ ਤਪਦਾ ਰਹਿੰਦਾ, ਕੁਛ ਠੰਡ ਮਹਿਸੂਸ ਹੋਈ। ਕਿਉਂ? ਬਾਣੀ ਨੇ ਆਪਣਾ ਅਸਰ ਗਾਉਣ ਦਾ ਧਿਆਨ ਦੇ ਕੇ ਸੁਣਨ ਲੱਗਾ, ਇਹ ਆਵਾਜ਼ ਕੈਸੀ ਕਿੱਧਰੋਂ ਆ ਰਹੀ ਹੈ? ਸੁਣਦਾ ਕੁਛ ਸ਼ਾਂਤੀ ਪ੍ਰਤੀਤ ਹੁੰਦੀ ਹੈ। ਵਜ਼ੀਰ ਨਾਮ ਕਰਕੇ ਜਹਾਂਗੀਰ ਪਾਤਸ਼ਾਹ ਦੇ ਇੱਕ ਵਜ਼ੀਰ, ਉਸਦੇ ਸਰੀਰ ਨੂੰ ਜਰਾ ਦਰਕਾਰ ਹੋ ਗਿਆ, ਬੜੇ ਇਲਾਜ ਮੁਆਲਜੇ ਕੀਤੇ, ਲੇਕਿਨ ਹਟਣ ਚ ਨਹੀਂ ਆਇਆ। ਲਾਹੌਰ ਬੈਠ ਵਿੱਚ ਪਿਆ ਰਹਿੰਦਾ, ਸਰੀਰ ਵਿੱਚ ਸਬਕ ਚੱਲਣ ਲੈਂਦੀ ਹੈ, ਉਹ ਪਾਰ ਕੀਤੇ ਜਾ ਰਹੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰ ਦਿੱਤੀ, ਸ੍ਰੀ ਸੁਖਮਨੀ ਸਾਹਿਬ ਗੁਰੂ ਦੀ ਬਾਣੀ ਬਣਾਈ, ਉਚਾਰਨ ਕੀਤੀ, ਜਿਹਦੇ 24 ਅਸਤਰੀਆਂ 24 ਸ਼ਲੋਕ 24 ਇੱਕ ਪਾਠ ਰੋਜ਼ਾਨਾ ਕੀਤੇ ਹੈ, ਤਾਂ ਤਿੰਨ ਦਸਾਂ ਸਫਲੇ ਹੋ ਜਾਂਦੇ ਹਨ। ਇਸਦੇ ਵਿੱਚ ਚਾਰ ਵੇਦ, ਛੇ ਸ਼ਾਸਤ, 18 ਪੁਰਾਣ, 27 ਸਿਮਰਤੀ ਔਰ ਇੰਜੀਲ ਕੁਰਾਨ ਆਦਿ ਜਿਤਨੇ ਮਤ ਮਤਾਂਤਰਾਂ ਦੇ ਧਾਰਮਿਕ ਪੁਸਤਕਾਂ, ਸਭ ਦਾ ਸਿਧਾਂਤ ਆ ਜਾਂਦਾ। ਸਭ ਦਾ ਸਿਧਾਂਤ ਕੀ ਹੈ? ਕਰਮ ਉਪਾਸ਼ਨਾ ਗਿਆਨ ਵਿਗਿਆਨ ਕਰੋੜਾਂ ਗ੍ਰੰਥਾਂ ਦਾ ਸਾਥ ਹੈ। ਦੋ ਪਾਠ ਜਿਹਦੇ ਕਰ ਲਏ ਜਾਣ ਰੋਜ਼ਾਨਾ, ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਹੱਲ ਹੋ ਜਾਂਦਾ। ਇਸ ਦੇ ਅਨੁਸਾਰ ਚੱਲਿਆ ਜੀਵਨ ਵਧੇ ਮੁਸ਼ਕਿਲ ਦੀ ਹੈ। ਸਵਯੋਂ ਬਹੁਤ ਸਾਰੇ ਸਿੱਖਾਂ ਨੇ ਇਸ ਬਾਣੀ ਨੂੰ ਮੁਝਬਾਨੀ ਯਾਦ ਕਰ ਲਿਆ, ਆਪਣੇ ਵਿਪ ਅਨੁਸਾਰ ਕੋਈ ਦੋ ਕੋਈ ਚਾਰ ਕੋਈ ਪਾਠ ਕਰ ਲਿਆ। ਇੱਕ ਸਿੱਖ ਲਾਹੌਰ ਵਿੱਚ ਰਹਿਣ ਵਾਲਾ ਕਈ ਕੋਈ ਪਾਠ ਆਪਣੀ ਸਭ ਦੇ ਰੋਜ਼ ਕਰਿਆ ਕਰਦਾ ਸੀ। ਅੱਜ ਸ਼ੁਰੂ ਤੇ ਬਹਿਸ ਵਾਲੇ ਰਾਤ ਰਹੇ ਉੱਥੇ ਉਸਨੇ ਇਸ਼ਨਾਨ ਸੋਧਿਆ, ਇਸ਼ਨਾਨ ਕਰਕੇ ਜਿਪਸ਼ ਦਾ ਪਾਠ ਕਰ ਲਿਆ, ਕਿਤੇ ਕੰਮ ਜਾਣਾ ਸੀ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਪਾਠ ਕਰਦਾ ਜਾ ਰਿਹਾ, ਉਸ ਰਸਤੇ ਤੇ ਜਾ ਰਿਹਾ ਜਿਸ ਰਸਤੇ ਦੇ ਉੱਪਰ ਵਜ਼ੀਰ ਖਾਨ ਦੀ ਬੈਠਕ, ਉਹਦੇ ਵਿੱਚੋਂ ਪਿਆਰ ਦੂਰੋਂ ਬਾਣੀ ਦੀ ਆਵਾਜ਼ ਉਸਦੇ ਕੰਨ ਵਿੱਚੋਂ ਤੇ ਹਿਰਦੇ ਵਿੱਚ ਪਹੁੰਚੀ। ਅੱਗੇ ਉਸਦੇ ਸਰੀਰ ਵਿੱਚ ਬਿਮਾਰੀ ਕਰਕੇ ਚੱਲਣ ਲੈਂਦੀ ਸੀ, ਪਰ ਜਦੋਂ ਉਹਦੇ ਕੰਨ ਦੁਆਰਾ ਹੋ ਕੇ ਇਹ ਬਾਣੀ ਉਹਦੇ ਖੂਨ ਵਿੱਚ ਪ੍ਰਵੇਸ਼ ਕੀਤੀ, ਉਸਨੂੰ ਸ਼ਾਂਤੀ ਮਹਿਸੂਸ ਹੋਈ। ਪਾਠ ਕਰਦਾ ਸੀ ਜਦੋਂ ਸੁਣਨ ਹਟ ਗਈ, ਫਿਰ ਉਹਦੇ ਸਰੀਰ ਵਿੱਚ ਉਹੀ ਜਿਹੀ ਹਾਲਤ, ਫਿਰ ਜਲਨ ਪੈਦਾ। ਕੋਈ ਕੰਮ ਕਰਕੇ ਵਾਪਸ ਆਉਣਾ ਸੀ ਉਸਨੇ, ਫਿਰ ਵਾਪਸ ਆਇਆ, ਉਸੀ ਤਰ੍ਹਾਂ ਪਾਠ ਕਰਦਾ ਹੁੰਦਾ, ਫਿਰ ਉਸਦੇ ਕੰਨ ਵਿੱਚ ਐਸੀ ਆਵਾਜ਼ ਪਈ, ਫਿਰ ਸ਼ਾਂਤੀ ਲਹਿ ਦੌੜੀ। ਫਿਰ ਜਦੋਂ ਕਾਫੀ ਦੂਰ ਚਲਾ ਗਿਆ, ਸੁਣਨ ਹਟ ਗਈ, ਫਿਰ ਉਸੀ ਤਰ੍ਹਾਂ ਸਮਝਿਆ ਵੀ ਕਿਸੇ ਬਜ਼ੁਰਗ ਦਾ ਕਲਾਮ ਹੈ, ਇਹਦੇ ਵਿੱਚ ਬਹੁਤ ਠੰਡੀ ਦਾਸੀ ਹੈ। ਆਪਣੇ ਨੌਕਰ ਨੂੰ ਦੌੜਾਇਆ ਵੀ ਇਹ ਕੋਈ ਜਾਂਦਾ ਹੈ, ਦੌੜ ਕੇ ਜਾ, ਉਸਨੂੰ ਵਧੀ ਕੀਤਾ, ਰੋਗਨਾ ਦਿਖਾਈ, ਦੋਵੇਂ ਹੱਥ ਜੋੜ ਕੇ ਨਿਮਰਦਾ ਸ਼ਾਇਦ ਕਹੀ, ਜੋ ਕੁਛ ਤੁਸੀਂ ਪੜ੍ਹਦੇ ਹੋ ਇਸੀ ਤਰ੍ਹਾਂ ਕਰੇ, ਮੈਂ ਉਹ ਪ੍ਰਾਰਥਨਾ ਕਰੀ ਮੇਰੇ ਵੱਲ। ਫਿਰ ਦੌੜ ਕੇ ਗਿਆ ਨੌਕਰ, ਦੋਵੇਂ ਹੱਥ ਜੋੜ ਕੇ ਅਰਜ਼ ਕੀਤੀ, ਵਜ਼ੀਰ ਬਿਮਾਰ ਹੈ, ਉਸਨੇ ਪ੍ਰਾਰਥਨਾ ਕੀਤੀ, ਜੋ ਕੁਛ ਤੁਸੀਂ ਪੜ੍ਹ ਰਹੇ ਹੋ ਇਸੀ ਤਰ੍ਹਾਂ ਹੀ ਇੱਕ ਦਫ਼ਾ ਸੁਣਾ ਕੇ ਦਿੱਤਾ। ਆਏ ਜਦੋਂ ਫਿਰ ਕੰਨ ਵਿੱਚ ਆਵਾਜ਼ ਪਈ, ਸ਼ਾਂਤੀ, ਫਿਰ ਉੱਚੀ ਥਾਂ ਬਿਠਾ ਕੇ ਪਾਠ ਸੁਣਿਆ, ਬੜੀ ਸ਼ਾਂਤੀ। ਫਿਰ ਪੁੱਛਣ ਲੱਗਾ, ਇਹ ਕਿਸ ਬਜ਼ੁਰਗ ਦਾ ਕਲਾਮ? ਉਸਨੇ ਕਿਹਾ, ਗੁਰਦਾਮ ਸੱਚੇ ਪਾਤਸ਼ਾਹ ਦੀ ਬਾਣੀ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਵਧੀਆ ਦੇ ਸੁਖਮਨੀ ਸਾਹਿਬ ਲੋੜੀ ਰਾਗ ਵਿੱਚ ਇਹ ਬਾਣੀ ਉਚਾਰਨ ਕੀਤੀ, ਇਹਦਾ ਬਹੁਤ ਵੱਡਾ ਫਲ ਦੱਸਿਆ। ਉਸਨੇ ਕਿਹਾ, ਮੇਰੇ ਸਰੀਰ ਨੂੰ ਅੱਜ ਕਈ ਸਾਲਾਂ ਬਾਅਦ ਸ਼ਾਂਤ ਮਹਿਸੂਸ ਹੋਈ, ਕਿਰਪਾ ਕਰੂੰਗੇ ਪਰਪਕਾਰ ਜਾਣ ਕੇ ਮੈਨੂੰ ਕੁਛ ਦੇਰ ਜਿੰਨਾ ਸਮਾਂ ਤੁਹਾਨੂੰ ਮਿਲ ਸਕਿਆ ਕਰੇ ਸੁਣਾ ਜਾ ਕਰੇ, ਬੜੀ ਮਿਹਰਬਾਨੀ। ਐਪ ਉਹ ਸ਼੍ਰੀ ਕ੍ਰਿਸ਼ਨ ਸੁਣਾਉਂਦਾ ਹੈ, ਅਖੀਰ ਇੱਕ ਦਿਨ ਉਸਨੇ ਕਿਹਾ, ਜਿਸਦੀ ਬਾਣੀ ਉਹਦੇ ਚਰਨਾਂ ਵਿੱਚ ਕੋਈ ਨਹੀਂ ਪਹੁੰਚਦਾ, ਜਿੱਥੇ ਉਹਨਾਂ ਦਿਨਾਂ ਦੇ ਵਿੱਚ ਰਾਮਦਾਸ ਸਰੋਵਰ ਦੀ ਸੇਵਾ ਹੋ ਰਹੀ ਸੀ, ਜੇ ਮੁਕੰਮਲ ਨਹੀਂ ਸੀ ਹੋਈ, ਬੇਅੰਤ ਸੰਗਤਾਂ ਉੱਥੇ ਸੇਵਾ ਕਰਦੀ, ਕੋਈ ਪੜ੍ਹਦਾ ਹੈ, ਕੋਈ ਚੁਕਾਉਂਦਾ ਹੈ, ਕੋਈ ਦੂਰ ਜਾ ਕੇ ਸਿੱਖਦਾ ਹੈ, ਹੋ ਜਾ ਸੋ ਇਸਦੀ ਇਸ ਨੂੰ ਮੰਜੀ 'ਤੇ ਪਾ ਕੇ ਉੱਥੇ ਲੈ ਗਏ। ਅਰਜਨ ਦੇਵ ਮਹਾਰਾਜ ਦੇ ਵਕਤ ਦੇ ਬੜੇ ਬੜੇ ਸਿੱਖ ਭਾਈ ਬੁੱਢਾ ਵਰਗੇ ਸੱਚੇ ਵੀ ਸੇਵਾ ਕਰਦੇ ਸੀ, ਗੁਰੂ ਜੀ ਦਾ ਇਸ਼ਾਰਾ ਪਾ ਕੇ ਉਹਦੇ ਪੈਰ ਬਾਬੇ ਬੁੱਢੇ ਨੇ ਸਕਾਰੀ ਰਹੀ ਹੋਈ ਗਾਰੇ ਦੀ ਜੋੜ ਦੀ ਉਹਦੇ ਪੇੜ ਦੇ ਉੱਪਰ ਛਿੜ ਉਹ ਲੱਗਣ ਦੀ ਦੇਰ ਸੀ ਪੇੜ ਤੋਂ ਸਾਰਾ ਪਾਣੀ ਉਸ ਦਿਨ ਤੋਂ ਉਸਨੂੰ ਅਰੋਗਤਾ ਹਾਸਲ ਹੋ ਗਈ ਸੀ। ਉਹੀ ਵਜ਼ੀਰ ਖਾਨ ਸੀ ਇੱਕ ਸ਼ਾਹਜਹਾਨ ਬਾਦਸ਼ਾਹ ਦੇ ਵਕਤ ਵਿੱਚ ਸਾਰੇ ਵਜ਼ੀਰਾਂ ਵਿੱਚ ਜਿਹੜਾ ਕਹਿੰਦਾ ਹੁੰਦਾ ਗੁਰੂ ਹਰਗੋਬਿੰਦ ਮਹਾਰਾਜ ਨੇ ਚਾਰ ਜੰਗ ਕੀਤੇ ਹਨ। ਸ਼ਾਹਜਹਾਨ ਨੇ ਜਿਹੜਾ ਕਹਿੰਦਾ ਹੁੰਦਾ ਗੁਰੂ ਜੀ ਤੁਹਾਨੂੰ ਫੌਜਾਂ ਦਾ ਮਾਣ ਹੋਏਗਾ, ਗੁਰਤਾਂ ਦਾ ਮਾਣ ਹੋਏਗਾ, ਤੁਹਾਨੂੰ ਆਪਣੇ ਖਜ਼ਾਨਿਆਂ ਦਾ ਮਾਣ, ਉਹਨਾਂ ਦੇ ਇੱਕ ਕਰੋਟੀ ਦੀ ਨਿਗਾਹ ਕਰ ਦਿੱਤੀ ਸੱਤਿਆ ਨਾਲ ਤੇ ਅਸੀਂ ਹੋਰ ਸਾਰੇ ਅੱਗ ਲਾਉਣ ਵਾਲੇ ਸਨ। ਅਸੀਂ ਚੌਥਾ ਜੰਗ ਜਦੋਂ ਸਰਦਾਰ ਬੰਦਾ ਹੋ ਕੇ ਕਿਹਾ ਸੋ ਉਸ ਮੌਕੇ ਤੇ ਇਸਨੇ ਦੋਵੇਂ ਹੱਥ ਜੋੜ ਕੇ ਸ਼ਾਹਜਹਾਨ ਨੇ ਕਰਕੇ ਨਮਸਕਾਰ ਕੀਤਾ, ਅੱਗੇ ਨੂੰ ਮੈਂ ਜੰਗ ਨਹੀਂ ਕਰਾਂਗਾ। ਸੋ ਇਸ ਤਰੀਕੇ ਸਿਰ ਵਜ਼ੀਰ ਸਾਹਿਬ ਇਹ ਬਾਣੀ ਸ਼ਰੀਫ ਹੈ ਪ੍ਰੇਮਾ ਉਹਦੇ ਸ਼ਰੀਫ ਵੀ ਕਿੰਨੇ ਸਾਲਾਂ ਤੋਂ ਜਲ ਰਹਿੰਦੀ ਸੀ, ਮਨ ਵੀ ਚੱਲਦਾ ਤਨ ਵੀ ਚੱਲਦਾ। ਸੋ ਅੱਜ ਉਹਦੇ ਕੰਨ ਦੁਆਰਾ ਅੱਗੇ ਬਾਣੀ ਦੀ ਆਵਾਜ਼ ਸਿਰ ਦੇ ਪਹੁੰਚੀ, ਸਾਰੇ ਸ਼ਰੀਰ ਦੇ ਖੂਨ ਵਿੱਚ ਤੁਰਤੀ ਔਰ ਦੌੜ ਸ਼ਾਂਤੀ ਮਹਿਸੂਸ ਹੋਈ, ਧਿਆਨ ਦੇ ਕੇ ਸੁਣਨ ਲੱਗ ਪਿਆ ਉਸ ਬੈਠਾ ਬੈਠਾ ਖੁਦੀ ਮਾਨ ਦੇ ਜਿਉਂ ਜਿਉਂ ਨਜ਼ਦੀਕ ਆਉਂਦੀ ਹੈ ਸੁਣ ਇਕੱਠੇ ਹੋ ਕੇ ਬੋਲਦੇ ਬਾਣੀ ਸੁਣੀ ਹੁੰਦੀ ਹੈ, ਜ਼ਿਆਦਾ ਜ਼ੋਰ ਨਾਲ ਉਹਦੇ ਕੰਨ ਵਿੱਚ ਪੈਂਦੀ ਹੈ, ਜ਼ਿਆਦਾ ਸ਼ਾਂਤੀ ਮਹਿਸੂਸ ਹੁੰਦੀ ਹੈ। ਹੌਲੀ ਹੌਲੀ ਚਲੇ ਬਾਣ ਕਿੰਨੇ ਸਾਲਾਂ ਤੋਂ ਬਾਅਦ ਅੱਜ ਮੇਰੇ ਸਰੀਰ ਵਿੱਚ ਸ਼ਾਂਤੀ ਠੰਡ ਮਹਿਸੂਸ ਹੋਈ ਨਹੀਂ, ਹਰ ਰੋਜ਼ ਜਲੀ ਬਲਿੰਦਰੀ ਹੌਲੀ ਹੌਲੀ ਰਿੜਦਾ ਰਿੜਦਾ ਉਹ ਰਸਤੇ ਦੇ ਨਜ਼ਦੀਕ ਆ ਬੈਠਾ ਜਿੱਥੋਂ ਦੀ ਲੰਘਣਾ ਸੀ ਅੰਧਾਰ ਨੇੜੇ ਆ ਕੇ ਬੈਠ ਕੇ ਕਿਉਂਕਿ ਅੰਧੇਰਾ ਸੀ ਐਨ ਨਜ਼ਦੀਕ ਆ ਕੇ ਦਸਵੇਂ ਸਲੋਕ ਤੱਕ ਸਾਰੇ ਪਹੁੰਚ ਗਏ ਸੀ। ਉਹਨੇ ਉਸ ਮੌਕੇ ਐਸਾ ਜੀ ਦੇ ਵਿੱਚ ਸਭ ਤੋਂ ਸਭ ਦਾ
ਵਿਸਰਿਆ ਕਰਤਾਰ Thank you.
ਊਡ ਬੈਠਣਹਾਰ, ਊਡ ਸੋਨਾ, ਊਡ ਰੂਪਾ, ਊਡ ਪਹਿਨਣਹਾਰ, ਊਡ ਕਾਇਆ, ਊਡ ਕੱਪੜ, ਊਡ ਰੂਪ ਅਪਾਰ, ਊਡ ਮੀਆਂ, ਊਡ ਬੀਵੀ, ਖੱਪ ਹੋਏ ਖਾਰ, ਊੜੇ ਨਿਉਂ ਲੱਗਾ ਵਿਸਰਿਆ। ਮਨ ਵੀ ਪੰਜਾਂ ਤੱਤਾਂ ਦੀ ਬਨਾਵਟ, ਪੰਜਾਂ ਤੱਤਾਂ ਦੀ ਸਤੋਂ ਅੰਸ ਤੋਂ ਮਨ ਬਣਿਆ ਹੋਇਆ, ਇਹ ਵੀ ਮਿੱਥਿਆ ਹੀ ਹੈ। ਮਿੱਥਿਆ ਵਸਤੂ ਦਾ ਮਿੱਥਿਆ ਚੀਜ਼ ਨਾਲ ਪਿਆਰ ਪੈ ਗਿਆ, ਸਤ ਵਸਤੂ ਪਰਮੇਸ਼ਰ ਦੇ ਕਿਨਾਰੇ ਰਹਿ ਗਏ। ਇਸ ਸਲੋਕ ਦੇ ਵਿੱਚ ਐਸਾ ਉਚਾਰਨ ਕੀਤਾ, ਨੇੜੇ ਆ ਕੇ ਪੜਿਆ, ਉਸਨੇ ਆਵਾਜ਼ ਦਿੱਤੀ, ਅੰਧੇਰਾ ਸੀ, ਆਵਾਜ਼ ਦਿੱਤੀ, ਕਿਸੇ ਸਿੱਖ ਨੇ ਸੁਣ ਲਈ, ਕੰਨ ਵਿੱਚ ਪੈ ਗਈ ਆਵਾਜ਼, ਵੀ ਕੋਈ ਹਾਕਾ ਮਾਰਦਾ, ਐਸਾ ਨਾ ਹੋਵੇ ਕਿਸੇ ਨੂੰ ਕੋਈ ਦੁੱਖ ਤਕਲੀਫ ਹੋਵੇ, ਸਾਡਾ ਫਰਜ਼ ਉਸਦੀ ਮਦਦ ਵੀ ਕਰਨਾ। ਕੇਸ਼ਵ ਨੇ ਸੁਣਿਆ, ਫਿਰ ਉਸਨੇ ਕਿ ਤੁਸੀਂ ਕੌਣ ਹੋ, ਜਾਣ ਵਾਲੇ ਕੀ ਪੜ੍ਹਦੇ ਜਾਂਦੇ ਹੋ? ਅਸੀਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਸਿੱਖ, ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹਦੇ ਜਾਂਦੇ ਹਾਂ। ਕਹਿਣ ਲੱਗੇ, ਕਿੱਥੇ ਹੈ ਗੁਰੂ ਅਮਰਦਾਸ? ਗੁਰੂ ਅਮਰਦਾਸ ਗੋਬਿੰਦਗੜ ਸਾਹਿਬ ਜੋਤ ਜਗਾਉਂਦੇ ਹਨ, ਤੇ ਕੀ ਤੁਸੀਂ ਮੈਨੂੰ ਉੱਥੇ ਲਿਜਾ ਸਕਦੇ ਹੋ? ਕਿਉਂਕਿ ਇਸਦੀ ਬਾਣੀ ਵਿੱਚ ਇੰਨੀ ਤਾਸੀਰ ਹੈ, ਕਈ ਸਾਲਾਂ ਤੋਂ ਮੇਰੇ ਸਰੀਰ ਦੀ ਇਹੋ ਜਿਹੀ ਦਿਸ਼ਾ ਪਈ ਹੋਈ, ਹਰ ਵਕਤ ਜਲਦਾ ਪੜਦਾ ਰਹਿੰਦਾ, ਸ਼ਾਂਤੀ ਸਿਖਾਉਂਦੀ। ਅੱਜ ਜਦ ਤੋਂ ਮੇਰੇ ਕੰਨ ਵਿੱਚ ਇਹ ਆਵਾਜ਼ ਪਈ, ਮੇਰੇ ਸਰੀਰ ਨੂੰ ਸ਼ਾਂਤੀ ਦੀ ਲਹਿਰ ਦਿਓ, ਸੋ ਕੀ ਮੈਨੂੰ ਉੱਥੇ ਲਿਜਾ ਸਕਦੇ ਹੋ ਤੁਸੀਂ? ਹਾਂ, ਉਹ ਦਰਵਾਜ਼ਾ ਸਭੇ ਵਾਸਤੇ ਖੁੱਲ੍ਹਾ ਹੈ, ਜਾਂ ਦਰਿਆ ਜਾਂ ਤਾਂ ਹਟਕੇ ਨਾ ਹੀ ਕੋਲ, ਸਾਰੇ ਜਾ ਸਕਦੇ। ਪਰ ਕਹਿਣਗੇ, ਮੇਰੀ ਦਿਸ਼ਾ ਤਾਂ ਦੇਖ ਲਓ, ਮੇਰੀ ਗੱਲ ਸੁਣ ਲਓ, ਮੇਰੇ ਸਰੀਰ ਨੂੰ ਹੋਇਆ ਇਸ ਕੋਲ, ਹੱਥਾਂ ਪੈਰਾਂ ਦੇ ਨਾ ਲੁੱਟ ਹੋ ਜਾਣ, ਭੀਕ ਜਾਂਦੀ ਹੈ ਸਾਰੇ ਸਰੀਰ, ਕਰਦੇ ਮਿੱਤਰ ਦੋਸਤ ਸਾਰੇ ਮਿੱਤਰ ਦੂਰ ਹੋ ਗਏ, ਕੋਈ ਨੇੜੇ ਨਹੀਂ ਆਉਂਦਾ, ਇਸ ਦਿਸ਼ਾ ਦੇ ਵਿੱਚ ਜੇ ਮੈਨੂੰ ਕਿਵੇਂ ਲੈ ਚੱਲਣਾ? ਤਾਂ ਤੁਸੀਂ ਬੜੀ ਸੱਚਮੁੱਚੀ ਦੁੱਟਾ ਕੁੜੇ ਸਰੀਰ ਤੋਂ ਬਦਲੋ ਮਾਰਦੀ ਸੀ ਕੀਤੀ, ਜਿਹੜਾ ਨੇੜੇ ਆਵੇ ਹਜੇ ਪਰਉਪਕਾਰੀ ਜਿਹੜੇ ਪੁਰਸ਼ ਹੁੰਦੇ ਨੇ, ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸੋ ਪਰਉਪਕਾਰੀ ਪੁਰਸ਼ ਜਿਹੜਾ ਹੈ ਉਹ ਗੁਰੂ ਨੂੰ ਪਿਆਰ, ਪਰਉਪਕਾਰੀ ਗੁਰੂ ਪਿਆਰ। ਸੋ ਇਸ ਕਰਕੇ ਇੱਕ ਸਿੱਖ ਨੇ ਕਹਿਣ ਲੱਗਾ, ਕਿਉਂਕਿ ਨਕਲ ਮੈਂ ਤੈਨੂੰ ਲੈ ਜਾਵਾਂਗਾ ਆਪਣੇ ਕੇਸ ਵਿੱਚ, ਤੁਹਾਨੂੰ ਬੰਨ ਕੇ ਡੱਬੂਗਾ। ਤੁਰੇ ਜਾਂਦੇ ਹਨ, ਬਾਣੀ ਪੜਦੇ ਜਾਂਦੇ ਨੇ, ਅੱਗੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਰੂਹਾਨੀ ਦਰਬਾਰ ਸੱਜਾ, ਚਾਰ ਚੁਫੇਰੇ ਕਨਾਤਾਂ ਦੂਰ ਤੱਕ ਬੜਾ ਸੁੰਦਰ ਪੰਡਾਲ ਬਣਿਆ ਹੋਇਆ, ਸ਼ਾਮੀਆਂ ਨੇ ਤਣੇ ਹੋਏ, ਬੇਅੰਤ ਸੰਗਤ ਹਜ਼ੂਰੀ ਵਿੱਚ ਬੈਠੀ ਹੋਈ, ਗੁਰੂ ਕੇ ਦੀਦਾਰੀਓਂ ਕਰਦੇ ਹਾਂ, ਜਿਵੇਂ ਕਰੋੜਾਂ ਚਕੋਰਾਂ ਦਰਾਂ ਦਾ ਟੱਕ ਲਗਾ ਕੇ ਦੇਖਦੇ ਹਨ, ਗਰਦਨ ਮੁੜਕ ਜੇ ਦੀਦਾਰ ਕਰਨ ਨੂੰ ਨਹੀਂ ਹਟਦੇ, ਕੰਨਾਂ ਨਾਲ ਗੁਰੂ ਕੀ ਬਾਣੀ ਸੁਣਦੇ, ਜ਼ੁਬਾਨ ਨਾਲ ਬਾਣੀ ਦਾ ਉਚਾਰਨ ਕਰਦੇ ਹਨ, ਮਨ ਵਿੱਚ ਸਿਮਰਨ ਕਰਨ ਵਾਲੇ ਵੀ ਬਹੁਤ ਸਾਰੇ ਗੁਰੂ ਬੈਠੇ। ਕਿਉਂਕਿ ਜਾਪ ਦੋ ਕਿਸਮ ਦਾ ਹੈ, ਜ਼ੁਬਾਨ ਨਾਲ ਉਚਾਰਨ ਕਰਨਾ ਉਸਨੂੰ ਜਾਪ ਕਹਿੰਦੇ ਹਨ, ਜ਼ੁਬਾਨ ਤੋਂ ਬਿਨਾਂ ਖਿਆਲ ਦੇ ਨਾਲ ਹੀ ਜੋ ਪਰਮੇਸ਼ਰ ਦਾ ਨਾਮ ਸਿਮਰਨ ਕਰਨਾ ਉਸਨੂੰ ਅਜੱਪਾ ਕਹਿੰਦੇ, ਅਜੱਪਾ ਜਾਪਣਾ ਵਿਸਰੇ ਆਦਿ ਬਾਤ ਸੁਣਾ। ਉਸਦੇ ਬਹੁਤ ਸਾਰੇ ਤਰੀਕੇ ਹਨ, ਮੱਧਮਾ ਬਾਣੀ ਹੈ, ਪ੍ਰਸ਼ੁਲਤੀ ਹੈ, ਪਰਾ ਬਾਣੀ ਹੈ, ਟੁੱਟੀ ਦੋਵੇਂ ਅੱਖਾਂ ਦੇ ਮੱਧ ਵਿੱਚ ਬਿਰਤੀ ਰੋਕਣ ਵਾਲੇ ਰੋਕਦੇ ਹਨ, ਟੁੱਟੀ ਵਿੱਚ ਰੋਕਦੇ ਹਨ, ਦਸਵੇਂ ਪਾਰ ਵਿੱਚ ਰੋਕਦੇ ਨਹੀਂ ਹੋ। ਮਨ ਬੈਕੁੰਠ ਵਰਗਾ ਨਕਸ਼ਾ ਹੈ, ਸ਼ਕ ਵੀ ਕੀ ਹੈ, ਕਹਿਤ ਕਬੀਰ ਅਬ ਕਹੀਏ ਕਾਹੇ, ਸਾਧ ਸੰਗਤ ਬੈਕੁੰਠ ਆ, ਕਬੀਰ ਜੀ ਕਹਿੰਦੇ ਸਾਧ ਸੰਗਤ ਹੀ ਬੈਕੁੰਠ ਹੈ। ਸੋ ਇਉਂ ਉਸ ਥਾਂ ਦੀ ਬਾਤ ਇਉਂ ਦੱਸਿਆ, ਜਿਹੜੇ ਜਿਹੜੇ ਗੁਰੂ ਆਪਣੇ ਸਮੇਂ ਨੂੰ ਇਉਂ ਬਤੀਤ ਕਰਨ ਵਾਲੇ, ਉਹਨਾਂ ਦਾ ਜ਼ਿੰਦਗੀ ਦੇ ਸਭ ਤੋਂ ਜ਼ਿਆਦਾ ਸੁਖਦਾਈ ਸਮਾਂ ਉਹੀ ਹੁੰਦਾ ਹੈ, ਸ਼ਾਂਤਮਈ ਸਮਾਂ ਉਹੀ ਹੁੰਦਾ ਹੈ। ਔਰ ਜਦੋਂ ਔਰਤ ਪੂਰੀ ਹੁੰਦੀ ਹੈ, ਇਹ ਸਰੀਰ ਅਸਥੂਲ ਸਰੀਰ ਨੂੰ ਛੱਡ ਕੇ ਜੀਵਾਤਮਾ ਸੂਖਮ ਸਰੀਰ ਦੇ ਸਹਿਤ ਅੱਗੇ ਜਾਂਦਾ ਹੈ, ਉਹਨਾਂ ਦੀ ਗਤੀ ਜਿਉਂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਦੱਸਦੇ ਹਨ। ਕੋਈ ਜੀਵਨ ਜਿਹੜੇ ਕਹਿੰਦੇ ਅੱਗੇ ਕੁਛ ਨਹੀਂ ਉਹ ਗਲਤੀ ਤੇ ਹਨ। ਜਿਹੜੀ ਜੀ ਕਿਸੇ ਦੀ ਇੱਥੇ ਅਵਸਥਾ, ਜਿਹੜੇ ਜੀ ਕਿਸੇ ਦੇ ਕਰਤੱਵ, ਵੈਸਾ ਅੱਗੇ ਉਸਨੂੰ ਜਨਮ ਮਿਲਦਾ ਹੈ। ਪਾਪੀਆਂ ਦੀ ਗਤੀ ਹੋਰ ਹੈ, ਪੁੰਨੀਆਂ ਦੀ ਹੋਰ ਹੈ, ਪ੍ਰਾਣਾਯਾਮੀਆਂ ਦੀ ਹੋਰ ਹੈ, ਭਗਤਾਂ ਦੀ ਹੋਰ ਹੈ, ਬ੍ਰਹਮਗਿਆਨੀਆਂ ਦੀ ਹੋਰ ਹੈ, ਕਾਰਕਾਂ ਦੀ ਹੋਰ ਹੈ, ਅੱਡ ਅੱਡ ਗਤੀ। ਮਰਨ ਤੋਂ ਬਾਅਦ ਦੀ ਅਵਸਥਾ ਦਾ ਨਾਮ ਗਤੀ ਹੈ। ਜਨਮ ਮਰਨ ਦੀ ਨਿਵਿਰਤੀ ਬ੍ਰਹਮਗਿਆਨੀ ਨਹੀਂ ਹੁੰਦੀ, ਉਹਦੀਆਂ ਵਾਸ਼ਨਾ ਮੁੱਕ ਚੁੱਕੀਆਂ, ਉਹ ਸਦਾ ਵਾਸਤੇ ਵਹਿਰ ਵਿੱਚ ਰਹਿੰਦੇ। ਬਾਕੀ ਗੁਰਾਨਾ ਪਾਪੀਆਂ ਦੀ ਗਤੀ ਜਮਨੂਤ ਲਿਜਾਂਦੇ ਨੇ, ਧਰਮਰਾਜ ਦੇ ਹਿਸਾਬ ਕਿਤਾਬ ਹੁੰਦਾ, ਹੋਰ ਨਰਕਾਂ ਵਿੱਚ ਛੱਡਿਆ ਜਾਂਦਾ। ਪੁੰਨੀਆਂ ਦੀ ਗਤੀ ਉਹਨੂੰ ਦੇਵਤਾ ਲਿਜਾਂਦੇ ਨੇ, ਭਗਵਾਨਾਂ 'ਚ ਬੈਠ ਕੇ ਹਿਸਾਬ ਕਿਤਾਬ ਉਹਨਾਂ ਦਾ ਵੀ ਹੁੰਦਾ, ਉਹਨਾਂ ਨੂੰ ਪੁੰਨ ਲੋਕਾਂ ਵਿੱਚ ਭੇਜਿਆ ਜਾਂਦਾ, ਜਿਸਮਾਨੀ ਸੁੱਖ ਹੈ। ਸੋ ਤੀਸਰੇ ਦਰਜੇ ਦੇ ਪ੍ਰਾਣਾਯਾਮੀ ਯੋਗਾ ਅਭਿਆਸੀ, ਉਹਨਾਂ ਦੀ ਪਹੁੰਚ ਪਰਮ ਲੋਕ ਤੱਕ ਹੈ। ਭਗਤਾਂ ਦੀ ਗਤੀ ਜਿਹੜੇ ਵਾਹਿਗੁਰੂ ਦੀ ਭਗਤੀ ਕਰਦੇ ਨੇ, ਉਹ ਸੱਚਖੰਡ ਵੈਕੁੰਠ ਧਾਮ ਦੇ ਵਿੱਚ ਜਾਂਦੇ। ਬ੍ਰਹਮਗਿਆਨੀਆਂ ਦਾ ਆਉਣਾ ਜਾਣਾ ਬੰਦ ਹੈ। ਕਾਰਕਾਂ ਨੂੰ ਦੁਨੀਆਂ ਦੇ ਫਾਇਦੇ ਵਾਸਤੇ ਸਰੀਰ ਧਾਰਨ ਪੈਦਾ, ਆਪਣੇ ਵਾਸਤੇ ਕੁਛ ਨਹੀਂ ਕਰਨਾ। ਸੋ ਇਹ 6 ਕਿਸਮ ਦੇ ਲੋਕ ਦੁਨੀਆਂ ਵਿੱਚ ਹਨ। ਜਿਹਾ ਜਿਹਾ ਕੋਈ ਹੈ ਵੈਸੀ ਉਸਦੀ ਗਤੀ ਹੈ। ਇੱਥੇ ਭਗਤਾਂ ਦੀ ਗਤੀ ਦਰਸਾਉਂਦੇ ਹਨ ਗੁਰੂ ਅਰਜਨ ਦੇਵ ਅੰਤਰ ਗੁਰੂ ਆਰਾਧਨਾ। ਜੇ ਬਾਜਪ ਗੁਰਨਾ ਜੋ ਅੰਤਰੀਪ ਵੀ ਨਾਮ ਦਾ ਸਿਮਰਨ ਕਰਦੇ ਹਨ, ਜ਼ੁਬਾਨ ਦੇ ਨਾਲ ਬਾਣੀ ਪੜ੍ਹਦੇ ਹਨ, ਕੀਰਤਨ ਕਰਦੇ ਹਨ, ਸਿਮਰਨ ਕਰਦੇ ਹਨ, ਨੇਤਰਾਂ ਕਰਕੇ ਗੁਰੂ ਸਰੂਪ ਦੇ ਧਿਆਨ ਵਿੱਚ ਮਹਿਰ ਹੁੰਦੇ ਹਨ, ਆਪ ਕੰਨਾਂ ਕਰਕੇ ਵਹਿਗੁਰੂ ਦਾ ਜਸ ਸੁਣਦੇ, ਇਹੋ ਯਾਨੀ ਵਹਿਗੁਰੂ ਦੀ ਭਗਤੀ ਕਰਦੇ ਹਨ, ਆਪਣੀ ਜ਼ਿੰਦਗੀ ਨੂੰ ਆਪਣੇ ਸਮੇਂ ਨੂੰ ਇੱਥੇ ਸੁੱਖ ਸ਼ਾਂਤੀ ਨਾਲ ਗੁਜ਼ਾਰਦੇ ਹਨ। ਜਦੋਂ ਉਮਰ ਪੂਰੀ ਹੁੰਦੀ ਹੈ, ਔਰ ਪੂਰੀ ਹੁੰਦੀ ਹੈ, ਸਥੂਲ ਸਰੀਰ ਨੂੰ ਛੱਡ ਕੇ ਸੂਖਸ਼ਮ ਸਰੀਰ ਦੇ ਸਹਿਤ ਉਹ ਸੱਚਖੰਡ ਵੈਕੁੰਠ ਧਾਮ ਦੇ ਵਿੱਚ ਜਾਂਦੇ ਹਨ। ਉਹਨਾਂ ਦੀ ਇਹ ਗਤੀ ਦੱਸੀ ਹੈ। ਇਹ ਸਾਹਿਬ ਗੁਰੂ ਅਮਰਦਾਸ ਮਹਾਰਾਜ ਦੀ ਹਜ਼ੂਰੀ ਵਿੱਚ ਰੂਹਾਨੀ ਦਰਬਾਰ ਸਜਿਆ। ਉਹ ਪ੍ਰੇਮੀ ਸੰਗਤ ਪ੍ਰੇਮੀ ਨੂੰ ਲੈ ਕੇ ਗੋੜੀ ਨਾਲ ਉੱਥੇ ਪਹੁੰਚ ਜਾਂਦੇ ਹਨ। ਪ੍ਰੇਮੀ ਨੂੰ ਤਾਂ ਕਿਉਂਕਿ ਉੱਥੇ ਗੁਰੂ ਕੇ ਦਰਬਾਰ ਅੰਦਰ ਇਹੋ ਜਿਹੇ ਆਦਮੀ ਨਹੀਂ ਸੀ ਜਾਣ ਦਿੰਦੇ, ਇੱਕ ਥਾਂ ਸੀ ਜਗ੍ਹਾ ਬਣੀ, ਉੱਥੇ ਇਹੋ ਜਿਹੇ ਬਿਮਾਰ ਬਹੁਤ ਸਾਰੇ ਪਏ ਰਹਿੰਦੇ ਸੀ। ਗੁਰੂ ਕੇ ਲੰਗਰੋਂ ਪ੍ਰਸ਼ਾਦਾ ਮਿਲਦਾ ਸੀ, ਕੱਪੜਾ ਮਿਲਦਾ ਸੀ, ਇਸ ਤਰ੍ਹਾਂ ਸਭ ਕੁਛ ਮਿਲਦਾ ਸੀ। ਕਿਤੇ ਇੱਕ ਤਾਂ ਜੇ ਗੁਰੂ ਦੀ ਨਿਗਾਹ ਹੋ ਜਾਂਦੀ ਕਿਸੇ ਤੇ, ਵਿਹੜੇ ਪਾਰ ਹੋ ਜਾਂਦੇ ਸੀ। ਇਸ ਆਸ ਨੂੰ ਲੈ ਕੇ ਬਹੁਤ ਸਾਰੇ ਬਿਮਾਰ ਪਏ ਰਹਿੰਦੇ ਸਨ। ਇਸ ਨੂੰ ਪ੍ਰੇਮੀ ਨੂੰ ਉੱਥੇ ਉਤਾਰ ਦਿੱਤਾ, ਦੂਰੋਂ ਦਰਸ਼ਨ ਦੀਦਾਰ ਨੇ ਕਰ ਲਿਆ। ਬਾਕੀ ਸਿੱਖ ਸੁਣ ਅੱਗੇ ਜਿੱਥੋਂ ਪੰਡਾਲ ਸ਼ੁਰੂ ਹੁੰਦਾ, ਖੜੀ ਹੋਈ ਖੜਕੇ ਗੁਰੂ ਗੁਰੂ ਕੇ ਦਰਸ਼ਨ ਕੀਤੇ, ਔਰ ਨਾਲ ਦੀ ਨਾਲ ਐਸੇ ਉਚਾਰਣ ਕੀਤਾ। ਦਰਸ਼ਨ ਕਰਨਾ ਜੀ Thank you.
ਵੇਲੇ ਲਾਂਝਿਤ ਦਰਸ਼ਨ ਕਰਨ ਹੁਣ ਬਲਿਹਾਰੀ ਸਤਿਗੁਰ ਚਰਨ ਜੀ ਕੇ ਦਾਤੇ ਪ੍ਰੀਤਮ ਪਰਮ ਮੇਰੇ ਮਨ ਜੀਵੇ ਹਰ ਨਾਮ ਚ ਤੇਰੇ ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸ਼ੀਤਲ ਪੁਰਖ ਦ੍ਰਿਸ਼ਟ ਸੁਜਾਣੀ ਸੱਚ ਹੁਕਮ ਤੁਮਾਰਾ ਤਖ਼ਤ ਨਿਵਾਸੀ ਆਏ ਨਾ ਜਾਏ ਮੇਰਾ ਪ੍ਰਭ ਅਵਨਾਸ਼ੀ ਤੂੰ ਮਿਹਰਬਾਨ ਦਾਸ ਅਮਦੀਨਾ ਨਾਨਕ ਸਾਹਿਬ ਪਰ ਇਉਂ ਦੂਰੋਂ ਬਾਹਰ ਪੰਡਾਲ ਜਿੱਥੇ ਸ਼ੁਰੂ ਹੁੰਦਾ ਸੀ ਖੜਕੇ ਸ਼ਬਦ ਅੱਗੇ ਵਧੇ ਆ ਕੇ ਆਪਣੇ ਆਪਣੇ ਪੇਟਾਂ ਦੂਰੀ ਵਿੱਚ ਰੱਖੀਆਂ ਸਭ ਨੇ ਨਮਸਕਾਰ ਕਰਕੇ ਫਿਰ ਗੁਰੂ ਕੇ ਦਰਗਾਹ ਕੋਲ ਤੱਕਦੇ ਹੋਏ ਐਸੇ ਪੜ੍ਹਨਾ ਦਰਸ਼ਨ ਸਤਿਗੁਰ ਤੇਰਾ ਮੈਂ ਨਮਸਕਾਰ ਕਰਕੇ ਸਾਰੀ ਸੰਗਤ ਸਜ ਗਈ ਕੀਰਤਨ ਗੁਰੂ ਕੇ ਦਰਸ਼ਨ ਦਾ ਲਾਭ ਉਠਾਇਆ ਸਮਾਪਤੀ ਇਸੀ ਤਰ੍ਹਾਂ ਪ੍ਰੇਮਾ ਉਸਨੂੰ ਰਹਿਸ਼ ਮਿਲ ਗਈ ਜਗ੍ਹਾ ਮਿਲ ਗਈ ਮੁੰਡੇ ਕੱਪੜਾ ਮਿਲ ਗਿਆ ਗੁਰੂ ਕੇ ਲੰਗਰਾਂ ਪ੍ਰਸ਼ਾਦ ਪਾਣੀ ਹਰ ਚੀਜ਼ ਮਿਲ ਗਈ ਹੈ ਦੂਰੋਂ ਗੁਰੂ ਕੇ ਦੀਦਾਰ ਕਰ ਲਏ ਕੰਨ ਵਿੱਚ ਬਣ ਦੀ ਆਵਾਜ਼ ਪਈ ਸਮਝਦਾ ਮਾਨੋ ਮੇਰਾ ਅੱਜ ਅੱਧਾ ਰੋਗ ਕੱਟਿਆ ਗਿਆ ਇਸੀ ਤਰ੍ਹਾਂ ਦੀਵਾਨ ਕਈ ਦਿਨ ਰਿਹਾ ਬਹੁਤ ਸਾਰੇ ਪ੍ਰੇਮੀ ਨੇ ਗੁਰਸਿੱਖੀ ਧਾਰਨ ਕੀਤੀ ਘਰ ਜਾ ਕੇ ਨਾਲੇ ਘਰ ਦੇ ਕੰਮ ਕਰਦੇ ਹਨ ਗੁਰੂ ਕੀ ਸਿੱਖਿਆ ਕਮਾਉਂਦੇ ਹਨ ਲੋਕ ਸੁਖੀ ਪ੍ਰਲੋਕ ਸੁਹਲੇ ਹੁੰਦੇ ਹਨ ਬਹੁਤ ਸਾਰੇ ਪ੍ਰੇਮੀ ਉੱਥੇ ਸੇਵਾ ਕਰਨ ਵਾਸਤੇ ਰਹਿ ਗਏ ਇਸੀ ਤਰ੍ਹਾਂ ਦਰਬਾਰ ਬਰਖਾਸਤ ਪ੍ਰੇਮਾ ਉੱਥੇ ਰਹਿ ਗਿਆ ਰੋਜ਼ ਗੁਰੂ ਕੇ ਦਰਸ਼ਨ ਹੋ ਜਾਂਦੇ ਨੇ ਆਉਂਦੇ ਜਾਂਦੇ ਔਰ ਕੰਨ ਵਿੱਚ ਬਾਣੀ ਵੀ ਸੁਣੀ ਪੈਂਦੀ ਹੈ ਮੰਗਾ ਕੇ ਗੁਰੂ ਚਰਣਾਂ ਵਿੱਚ ਛਕ ਲਿਆ ਮਾਲਾ ਉਸਨੂੰ ਮਿਲ ਗਈ ਪਿੰਡਾਂ ਸਿਮਰਨ ਕਰਦਾ ਭਜਨ ਕਰਦਾ ਸਾਧ ਵਾਹਿਗੁਰੂ ਦਾ ਭਜਨ ਵਾਹਿਗੁਰੂ ਦਾ ਨਾਮ ਪਾਪਾਂ ਦੀ ਮਲ ਨੂੰ ਇਉਂ ਕੱਟਦਾ ਹੈ ਜਿਵੇਂ ਕੱਪੜੇ ਦੀ ਮੈਲ ਨੂੰ ਸਾਬਣ ਕੱਟਿਆ ਕਰਦਾ ਪਰ ਇਹ ਹੱਥ ਪੈਰ ਧੰਦੇ ਪਾਣੀ ਧੋਤਾ ਉਤਰ ਸੁੱਖੇ ਮੂਤ ਪੁਲੀਤੀ ਕੱਪੜ ਹੋਏ ਦੇ ਸਗੋਂ ਲਈਏ ਉਤ ਹੋਏ ਪ੍ਰਿਯੇ ਮਤ ਪਾਪਾਂ ਕੇ ਸੰਗ ਉਹ ਤੋਂ ਸ੍ਰੀ ਜੱਗੀ ਸਾਹਿਬ ਗੁਰੂ ਬਾਬਾ ਜੀ ਨੇ ਸਿੱਧਾ ਨਾਲ ਚਰਚਾ ਕਰਦੇ ਹਨ ਸ਼ਮੇਰ ਪਰਬਤ ਤੇ ਉਚਾਰਨ ਕੀਤਾ ਉਹਨਾਂ ਦੇ ਸਵਾਲਾਂ ਦਾ ਜਵਾਬ ਉਹਨਾਂ ਗੋਰਖ ਨੇ ਸਵਾਲ ਕੀਤਾ ਗੁਰੂ ਨਾਨਕ ਜੀ ਸਾਡਾ ਮਤ ਤਾਂ ਹੈ ਪ੍ਰਾਣਾਯਾਮ ਪ੍ਰਾਣ ਨੂੰ ਰੋਕ ਕੇ ਮਨ ਨੂੰ ਸਥਿਤ ਕਰਨਾ ਇਹ ਤੁਹਾਡਾ ਮਾਰਗ ਹੈ ਪ੍ਰੇਮਾ ਭਗਤੀ ਸੋ ਪ੍ਰੇਮਾ ਭਗਤੀ ਦੁਆਰਾ ਅਸੀਂ ਕਲਿਆਣ ਕਹਿੰਦੇ ਵਿਸ਼ਵਾਸ ਤੇ ਕਿਰਪਾ ਕਰਕੇ ਦੱਸੋ ਮਨ ਨੂੰ ਪੂਰਾ ਪੂਰਾ ਸਾਫ ਕਿਵੇਂ ਕੀਤਾ ਜਾਂਦਾ ਹੈ ਆਪ ਜੀ ਨੇ ਉਸਦੇ ਜਵਾਬ ਵਿੱਚ ਐਸੇ ਉਚਾਰਨ ਕੀਤਾ ਭਰੀ ਹੱਥ ਪੈਰ ਤੰਦੇ ਹੱਥਾਂ ਨੂੰ ਪੈਰਾਂ ਨੂੰ ਸਰੀਰ ਨੂੰ ਮਿੱਟੀ ਕੱਟਾ ਲੱਗਿਆ ਹੋਵੇ ਭਰੀ ਹੱਥ ਪੈਰ ਤੰਦੇ ਪਾਣੀ ਧੋਤਾ ਉਤਰ ਸਕੇ ਪਾਣੀ ਨਾਲ ਧੋਤੇ ਉਹ ਮਿੱਟੀ ਲੈ ਜਾਂਦੀ ਹੈ ਸ਼ੁੱਧ ਹੋ ਜਾਂਦਾ ਹੈ ਸਰੀਏ ਮੁਸ਼ਕਲੀ ਸੀ ਕੱਪੜ ਦੇਸ਼ ਬੋਣ ਲਈ ਉੱਥੇ ਕੱਪੜਿਆਂ ਨੂੰ ਗੰਦਾ ਮੰਦਾ ਲੱਗਿਆ ਹੋਵੇ ਸਾਬਣ ਸੱਜੀ ਸੋਡਾ ਲਗਾਇਆ ਉਹ ਲੈ ਜਾਂਦਾ ਸ਼ੁੱਧ ਹੋ ਜਾਂਦਾ ਇਸੀ ਤਰ੍ਹਾਂ ਹਰੀ ਮਤ ਪਾਪਾ ਕ੍ਰਿਸ਼ਨ ਉਹ ਤੋਪੈ ਨਾਵੇਂ ਗਿਆ ਵਾਹਿਗੁਰੂ ਹਰਿਕ ਨੂੰ ਅੰਦਰ ਹੈ ਕਹਿੰਦਾ ਕਿਉਂ ਨੀ ਜਿਵੇਂ ਕੱਪੜਾ ਹੋਵੇ ਚਿੱਟਾ ਚਿਟਾਈ ਉਹਦੇ ਵਿੱਚ ਹੁੰਦੀ ਉੱਪਰੋਂ ਪੈ ਜਾਵੇ ਮਹਿਲ ਚਿਟਾਈ ਰੁਕ ਜਾਂਦੀ ਜੇ ਉਸਨੂੰ ਸਾਬਣ ਲਗਾ ਕੇ ਮਹਿਲ ਨੂੰ ਦੂਰ ਕਰ ਦਿੱਤਾ ਜਾਵੇ ਚਿਟਾਈ ਵਿੱਚ ਹੀ ਪ੍ਰਗਟ ਹੋ ਜਾਂਦੀ ਨਾ ਕਿਤੇ ਗਏ ਸੀ ਨਾ ਕਿਤੋਂ ਇਸੀ ਤਰ੍ਹਾਂ ਵਾਹਿਗੁਰੂ ਹਰਿਕ ਦੇ ਅੰਦਰ ਪਰ ਜਿਸ ਮਨ ਰੂਪੀ ਸ਼ੀਸ਼ੇ ਵਿੱਚ ਉਸਦਾ ਦੀਦਾਰ ਹੋਣਾ ਹੈ ਉਹ ਪਾਪਾਂ ਕਰਕੇ ਮਹਿਲਾ ਹੋਇਆ ਹੋਇਆ ਜਦੋਂ ਉਹ ਪਾਪਾਂ ਰੂਪੀ ਮਨ ਨੂੰ ਧੋ ਦਿਆਂਗੇ ਦੂਰ ਕਰ ਦਿਆਂਗੇ ਇਉਂ ਅੰਦਰੋਂ ਪ੍ਰਗਟ ਹੋ ਜਾਣਾ ਹੈ ਜਿਵੇਂ ਕੱਪੜੇ ਦੀ ਮਹਿਲ ਸਾਬਣ ਲਗਾਇਆ ਦੂਰ ਹੋਈ ਚਿਟਾਈ ਵਿੱਚੋਂ ਹੀ ਨਿਕਲ ਜਾਂਦੀ ਹੈ ਐਸਾ ਸੋ ਭਰੀਏ ਮਤ ਪਾਪਾ ਕੇ ਸੰਕੋ ਤੋਂ ਪਹਿਲਾਂ ਵੇ ਕੇ ਰਹਿ ਅੱਧਾ ਅੱਧਾ ਬੋਲੇ ਭਾਈ
ਤੇਰੀ ਮਤ ਪਾਪਾ ਨਾਲ
ਦੁੱਖ ਜਿਤਨੇ ਹਨ ਮਨ ਮੈਲਾ ਹੋਣ ਕਰਕੇ ਮਨ ਅਸ਼ਾਂਤ ਹੈ ਚਲਦਾ ਫੁਲਦਾ ਰਹਿੰਦਾ ਹੋਰ ਕਈ ਕਰਮ ਰੋਗ ਹੋ ਜਾਂਦੇ ਉਹਨਾਂ ਨੂੰ ਕੱਟਣ ਵਾਸਤੇ ਵਹਿਤ ਦਾ ਨਾਮ ਹੈ ਜਿਵੇਂ ਮੈਲ ਨੂੰ ਕੱਟਣ ਵਾਸਤੇ ਕੱਪੜੇ ਦੀ ਮੈਲ ਨੂੰ ਕੱਟਣ ਵਾਸਤੇ ਸਾਬਣ ਹੁੰਦਾ ਹੈ ਜਿਵੇਂ ਨਾਮ ਰੂਪੀ ਸਾਬਣ ਲੱਗਦਾ ਹੈ ਮਨ ਰੂਪੀ ਕੱਪੜਾ ਉਜਲਾ ਹੁੰਦਾ ਚਲਾ ਜਾਂਦਾ ਹੈ ਸਾਰੇ ਪਾਪ ਹੁੰਦੇ ਚਲੇ ਜਾਂਦੇ ਹਨ ਇਸੀ ਤਰ੍ਹਾਂ ਪ੍ਰੇਮੇ ਨੇ ਕਿਹੜਾ ਪਿਛਲੇ ਪਾਪਾਂ ਨਾਲ ਰੋਗ ਖੱਟਿਆ ਹੋਇਆ ਸੀ ਉਹਨੂੰ ਧੋਣ ਵਾਸਤੇ ਦੰਡਾ ਬਾਣੀ ਯਾਦ ਕਰ ਲਈ ਬਾਣੀ ਦਾ ਪਾਠ ਕਰਦਾ ਨਾਮ ਦਾ ਸਿਮਰਨ ਕਰਦਾ ਦੰਡਾ ਲੱਗਿਆ ਰਹਿੰਦਾ ਹੈ ਇਸੀ ਤਰ੍ਹਾਂ ਕਈ ਸਾਲ ਗੁਜ਼ਰ ਗਏ ਕਿਤੇ ਕਦਾਈ ਉਹ ਇਹ ਲਫ਼ਜ਼ ਵੀ ਕਹਿੰਦਾ ਹੈ ਗਿਆ ਕਿ ਛੋਟਾ ਲੱਦਾ ਫੇਰ ਗਿਆ ਕਿ ਛੋਟਾ ਲੱਦਾ ਫੇਰ ਇਹ ਕਹਿੰਦਾ ਕਹਿੰਦਾ ਮਸਤ ਹੋ ਜਾਂਦਾ ਇਹਦਾ ਮਤਲਬ ਨਹੀਂ ਕੁਛ ਪਤਾ ਲੱਗਦਾ ਇੱਕ ਵਾਰ ਇੱਕ ਸਿੱਖ ਨੇ ਅਰਜ਼ ਕੀਤੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਪ੍ਰੇਮਾ ਕੋੜੀ ਦਿਨ ਰਾਤ ਭਜਨ ਕਰਦਾ ਹੈ ਬਾਣੀ ਪੜ੍ਹਦਾ ਹੈ ਕਦੇ ਸਿਮਰਨ ਕਰਦਾ ਪਰ ਇਹ ਲਫ਼ਜ਼ ਕਹਿੰਦਾ ਗਿਆ ਕਿ ਛੋਟਾ ਲੱਦਾ ਫੇਰ ਇਹ ਸਮਝ ਨਹੀਂ ਆਉਂਦੀ ਇਹਦਾ ਕੀ ਮਤਲਬ ਹੈ ਜੀ ਕਹਿਣ ਲੱਗੇ ਮੈਂ ਉਹਦੇ ਦਿਲ ਦੀ ਜਾਣ ਉਹਦਾ ਭਾਵ ਹੈ ਮੇਰਾ ਸਰੀਰ ਕੋੜ ਕਰਕੇ ਗੁਆਚ ਗਿਆ ਸੀ ਜਾਂਦਾ ਰਿਹਾ ਸੀ ਗੁਰੂ ਸ਼ਰਨ ਵਿੱਚ ਆ ਗਿਆ ਭਜਨ ਕਰਨ ਲੱਗ ਗਿਆ ਫਿਰ ਇਹ ਨਵਾਂ ਨਿਰਵਾਹ ਹੋ ਜਾ ਗਿਆ ਭਾਵ ਵਧਾ ਕੇ ਉਹਦੀ ਸ਼ਰਧਾ ਨੂੰ ਫਲ ਵੀ ਲੱਗਣ ਵਾਲਾ ਇਸੀ ਤਰ੍ਹਾਂ ਸਮਾਂ ਗੁਜ਼ਰਦਾ ਚਲਾ ਗਿਆ ਕਈ ਸਾਲ ਗੁਜ਼ਰਨ ਤੋਂ ਬਾਅਦ ਅੱਜ ਅੰਮ੍ਰਿਤ ਵੇਲੇ ਗੁਰੂ ਅਮਰਦਾਸ ਦਾ ਦਰਬਾਰ ਸਜਿਆ ਸ੍ਰੀ ਆਸ਼ਾ ਦੀਵਾਰ ਵਿੱਚ ਹਜ਼ੂਰ ਸਮਾਧਿਸ਼ਟ ਬੈਠੇ ਹਨ ਆਸ਼ਾ ਜੀ ਦੀਵਾਰ ਦਾ ਕੀਰਤਨ ਹੋ ਰਿਹਾ ਹਜੇ ਪੈ ਪਟਾਲਾ ਨਹੀਂ ਸੀ ਹੋਇਆ ਸਮਾਧੀ ਤੋਂ ਉਥਾਨ ਹੋ ਕੇ ਹੁਕਮ ਕੀਤਾ ਪ੍ਰੇਮੀ ਨੂੰ ਉਸ ਕੁੰਡ ਵਿੱਚ ਇਸ਼ਨਾਨ ਕਰਵਾ ਕੇ ਜਿੱਥੇ ਅਸੀਂ ਇਸ਼ਨਾਨ ਕੀਤਾ ਸਰੀਰ ਨੂੰ ਪਹੁੰਚ ਕੇ ਦੁਸ਼ਾਲਾ ਲੈ ਕੇ ਹਾਜ਼ਰ ਕਰ ਦੌੜੇ ਸਿੱਖ ਗੁਰੂ ਦੀ ਖੁਸ਼ੀ ਪ੍ਰਾਪਤ ਕਰਨ ਵਾਸਤੇ ਉਠਾ ਲਿਆ ਮਲ ਮਲ ਕੇ ਨਵਾਇਆ ਸਰੀਰ ਪਹੁੰਚ ਕੇ ਨਾਲ ਦੁਸ਼ਾਲਾ ਦੇ ਕੇ ਗੁਰੂ ਦੇ ਸਾਹਮਣੇ ਲਿਆ ਉਠਾ ਇਤਨੇ ਨੂੰ ਪੈ ਪਟਾਲਾ ਹੋ ਗਿਆ ਮੂੰਹ ਨੂੰ ਮੂੰਹ ਦਿਸਣ ਲੱਗ ਪਿਆ ਹੁਕਮ ਹੋਇਆ ਉਸਦੇ ਮੂੰਹ ਤੋਂ ਕੱਪੜਾ ਉਠਾ, ਕੱਪੜਾ ਉਠਾ, ਕਿਰਪਾ ਦ੍ਰਿਸ਼ਟੀ ਕੀਤੀ, ਫਲ ਕੀ ਹੋਇਆ, ਮਨ ਦੇ ਤਨ ਦੇ ਦੋਵੇਂ ਰੋਗ ਦੂਰ ਹੋ ਜਾਣਗੇ, ਕੰਚਨ ਵਰਗੀ ਦੇ ਨਿਕਲ ਆਉਂਦੀ ਅੰਦਰ, ਪਰਮ ਗਿਆਨ ਦਾ ਗੈਸ ਮੱਚ ਪੈਂਦਾ, ਪ੍ਰੇਮਾ ਨੇ ਹੱਲ ਹੋ ਗਿਆ। ਤੋ ਉਸ ਪ੍ਰੇਮੀ ਨੂੰ ਇਹੀ ਨੀ, ਗੁਰੂ ਦੀ ਬਖਸ਼ਿਸ਼, ਗੁਰੂ ਦੀ ਕਿਰਪਾ ਹੋਈ, ਜਿੱਥੇ ਗੁਰੂ ਜੀ ਨੇ ਬਾਈ ਗੁਰਮੁਖ ਸਿੱਖਾਂ ਨੂੰ ਪਰਮ ਗਿਆਨ ਦੀ ਦਾਤ ਦੇ ਕੇ ਮੁਖਤਲਿਫ ਇਲਾਕਿਆਂ ਦੇ ਵਿੱਚ ਗੁਰੂ ਨਾਨਕ ਦੀ ਸਿੱਖੀ ਸੋਖਾ ਮਾਰਗ ਪ੍ਰਚਾਰ ਕਰਨ ਵਾਸਤੇ ਭੇਜਿਆ ਸੀ, ਉਹਨਾਂ ਵਿੱਚੋਂ ਇੱਕ ਇਹ ਪ੍ਰੇਮਾ ਵੀ ਸੀ, ਉਸਨੂੰ ਇਹ ਮੰਜੀ। ਇਸ ਤਰੀਕੇ ਦੇ ਉਸਨੂੰ ਯੋਗ ਕਿਰਪਾ ਕੀਤਾ, ਅੱਜ ਪ੍ਰੇਮਾ ਨਿਹਾਲ ਹੋ ਗਿਆ, ਉਹ ਕੱਚੇ ਕੱਚ ਤੋਂ ਸੋਨਾ ਬਣ ਜਾਂਦਾ। ਨਾਮ ਸਤਿਗੁਰਮੁਖ ਬਣਿਆ ਉਹਨਾਂ ਨੂੰ ਹੋਇਆ ਲਾਲ, नजर सतगुरु जथाए पान मान कह कहो गुरु ज्ञान विचारे। जिमें अठा ताता ने अगर बस टच हो जाए सोना बनी जाता है, लेकिन फास्ट नहीं बना सकता। फास्ट जेड़ा है अठां तत्त नूं सोना जरूर बना दिंदा, लेकिन फास्ट नहीं बना सकता, क्योंकि अगर फास्ट बन जाए उन्हां नूं भी हजे बनाने समर्थ हो जाए। इसी तरह की है फास्ट में और संत बड़ो अंतर जा वो लोहे कंचन करे वो करे आप सुना। तो गुरु ने दुनिया का उधार बना दिता। सत्संग से विचार पैदा होते, ਸੋ ਵਿਚਾਰਾਂ ਦੁਆਰਾ ਸੋ ਕਰਮ ਪ੍ਰਵਿਰਤੀ ਹੈ ਉਸਦਾ ਫਲ ਸੋ ਹੋਇਆ ਕਰਦਾ। ਸੰਗਤ ਹੈ ਕੋਈ ਵਿਚਾਰ ਪੈਦਾ ਹੁੰਦਾ, ਵਿਚਾਰਾਂ ਦੁਆਰਾ ਕਰਮ ਪ੍ਰਵਿਰਤੀ ਉਸਦਾ ਫਲ ਦੁਖੀ ਪ੍ਰਾਪਤੀ ਕੁਸ਼ਟ ਆਦਿ ਹੈ। ਕਹਿੰਦੇ ਆਓ ਨਿਉ ਉਹ ਮਾਰਗ ਨੂੰ ਉਸ ਰਸਤੇ ਨੂੰ ਛੇਣਾ ਆਦਮੀ ਅਖਤਿਆਰ ਕਰਦਾ ਹੈ ਜਿਸਦਾ ਨਤੀਜਾ ਅੱਛਾ ਹੋਵੇ। ਠੰਡੀ ਸ਼ਾਂਤ ਸੜਕ ਛਾਂ ਵਾਲੇ ਦਰਖਤ ਲੱਗੇ ਹੋਣ, ਥਾਂ ਥਾਂ ਬੋਲੀਆਂ ਬਣੀਆਂ ਹੋਣ, ਹੌਲੀ 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 ਜਾਂਦੇ ਜਾਂਦੇ ਕਿਸੇ ਇਹੋ ਜਿਹੇ ਥਾਂ ਵਿੱਚ ਪਹੁੰਚ ਜਾਏ ਜਿੱਥੇ ਦੁੱਖ ਦਾ ਨਾਮੋ ਨਿਸ਼ਾਨ ਨਾ ਹੋਵੇ, ਉਹ ਰਸਤਾ ਅਖਤਿਆਰ ਕਰਨਾ ਹੈ। ਤਾਂ ਇਸ ਮਾਰਗ ਤੇ ਚੱਲਦੇ ਚੱਲਦੇ ਸਾਡਾ ਅਸੀਂ ਮੰਦਰ ਪ੍ਰਭੂ ਆਨੰਦ ਦਾ ਸਾਗਰ ਹੈ, ਆਨੰਦ ਦਾ ਸਮੁੰਦਰ ਹੈ, ਜਿਸ ਨੂੰ ਪਾ ਕੇ ਇੱਥੇ ਹੀ ਸਾਰੇ ਦੁੱਖਾਂ ਤੋਂ ਉੱਪਰ ਨਿਕਲ ਜਾਂਦੇ, ਯਾਨੀ ਆਨੰਦ ਦੇ ਸਾਗਰ ਵਿੱਚ ਲੀਨ ਹੋ ਜਾਂਦਾ ਹੈ। ਔਰ ਪੂਰੀ ਹੋਣ ਤੇ ਸਦਾ ਵਾਸਤੇ ਉਹਦੇ ਵਿੱਚ ਹੀ ਰਹਿੰਦਾ ਹੈ, ਜਿਵੇਂ ਸਮੁੰਦਰ ਵਿੱਚ ਘੜਾ ਪਿਆ, ਅੰਦਰ ਵੀ ਪਾਣੀ ਹੈ ਉਹਦੇ ਬਾਹਰ ਵੀ ਪਾਣੀ। ਘੜੇ ਦੇ ਖੱਪਰ ਨੇ ਉਸਨੂੰ ਅਲਹਿਦਾ ਜਿਹਾ ਘਰ ਦਿਖਾਇਆ ਹੋਇਆ, ਹਾਲਾਂਕਿ ਅਲਹਿਦਾ ਨਹੀਂ। ਜਦੋਂ ਉਹ ਘੜੇ ਦਾ ਖੱਪਰ ਟੁੱਟਿਆ, ਅੰਦਰਲਾ ਬਾਹਰਲਾ ਪਾਣੀ ਇੱਕ ਹੋ ਜਾਂਦੇ। ਇਸੀ ਤਰ੍ਹਾਂ ਸਰੀਰ ਰੂਪੀ ਘੜਾ ਵਾਹਿਗੁਰੂ ਸਾਰੇ ਪਰਿਪੂਰਨ ਆਨੰਦ ਦਾ ਸਾਗਰ, ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ। ਸ਼ਿਵਰੰਤ ਸਰਵਤਰੰਗ ਨਾਨਕ ਪ੍ਰਕਾਸ਼ ਨੂੰ ਜਿੰਦੀ ਸ਼ਕਤੀ ਸਾਰੇ ਪਰਿਪੂਰਨ ਹੈ। ਸਰੀਰ ਖੜੇ ਦੀ ਨਹੀਂ, ਅੰਦਰ ਵੀ ਹੋਈ ਹੈ ਬਾਹਰ ਵੀ ਹੋਈ। ਕਹਿੰਦੇ ਸਰੀਰ ਰੂਪੀ ਘੜਾ ਟੁੱਟਿਆ, ਇਹਦੀ ਪ੍ਰਾਰਭ ਸ਼ਾਲ ਹੋਣ ਤੋਂ ਬਾਅਦ ਅੰਦਰਲਾ ਜੀਵਾਤਮ ਪਾਣੀ ਘੜਾ ਟੁੱਟੇ ਤੇ ਬਾਹਰਲੇ ਸਮੁੰਦਰ ਦੇ ਪਾਣੀ ਵਿੱਚ ਇੱਕ ਮਿੱਕ ਹੋ ਜਾਂਦਾ, ਸਦਾ ਉਹਦੇ ਵਿੱਚ ਹੀ ਰਹਿੰਦਾ ਹੈ। ਤੇ ਸਾਡਾ ਮੰਜ਼ਲੇ ਮਕਸੂਦ ਅਸੀਂ ਵਿਛੜੇ ਵੀ ਉੱਥੋਂ, ਉਹ ਸਮੁੰਦਰ ਤੋਂ ਬ੍ਰਹਮ ਰੂਪੀ ਸਮੁੰਦਰ ਤੋਂ ਵਿਛੜ ਕੇ ਜੀਵ ਰੂਪੀ ਗੁੰਡਾ ਲੱਗ ਚੁੱਕਾ ਸੀ, ਜੌਨ ਦੇ ਠੇਡੇ ਖਾ ਚੁੱਕੀਆਂ, ਅਨੇਕਾਂ ਦੁੱਖਾਂ ਤਕਲੀਫਾਂ ਦਾ ਸ਼ਿਕਾਰ ਹੋ ਚੁੱਕੇ ਹਨ। ਮਾਨਵ ਸਰੀਰ ਉਹਨਾਂ ਦੁੱਖਾਂ ਤੋਂ ਵਰੀ ਹੋਣ ਦਾ ਸੋਹਣਾ ਸੁਨਹਿਰੀ ਮੌਕਾ ਹੱਥ ਆਇਆ ਹੈ। ਇਸ ਦੇ ਵਿੱਚ ਆ ਕੇ ਗੁਰੂ ਸ਼ਰਨ ਵਿੱਚ ਆ ਕੇ ਸਤਸੰਗ ਦੁਆਰਾ ਭਜਨ ਸੇਵਾ ਕਰਦਾ ਹੋਇਆ, ਗੁਰਮੁਖ ਮਾਰਗ ਤੇ ਚੱਲਦਾ ਹੋਇਆ ਲੋਕ ਸੁਖੀ ਪਰਲੋਕ ਸਹੇਲੇ ਇਸਨੇ ਹੋਣਾ ਹੈ। ਧੰਨ ਹੈ ਧੰਨ ਹੈ ਧੰਨ
ਬੁਰੇ ਪਾਸੇ ਚੱਲਣ ਵਾਲੇ ਕੋਈ ਚੰਗੀ ਨਸੀਹਤ ਦੇਵੇ ਉਹਨੂੰ ਬੜੀ ਦੁਖਦਾਇਕ ਪ੍ਰਤੀਤ ਹੁੰਦੀ, ਹਾਲਾਂਕਿ ਚੰਗੀ ਹੁੰਦੀ ਹੈ ਜਿਵੇਂ ਕੌੜੀ ਦਵਾਈ, ਵਪਾਰ ਵਾਲੇ ਨੂੰ ਮਿੱਠੀਆਂ ਚੀਜ਼ਾਂ ਵੀ ਕੌੜੀਆਂ ਲੱਗਦੀਆਂ, ਇਸ ਕਰਕੇ ਉਹਦਾ ਆਪਣਾ ਸੁਭਾਅ ਹੈ ਹੋਣ ਕਰਕੇ ਚੰਗੀਆਂ ਨਸੀਹਤਾਂ, ਚੰਗੇ ਅੱਛੇ ਅੱਛੇ ਗੁਣਾਂ ਦੀ ਬਾਬਤ ਸਿੱਖਿਆ ਉਸਨੂੰ ਬਹੁਤ ਬੁਰੀ ਲੱਗਦੀ ਹੈ। ਨਿੰਦਕ ਨਾਮ ਵੀ ਹੋਣੇ ਆ ਸਤਸੰਗ, ਸਤਸੰਗਣੀਆਂ ਨੂੰ ਚੰਗੀ ਲੱਗਦੀ ਹੈ ਗੁਰੂ ਜੀ ਕਹਿੰਦੇ ਸਤਸੰਗ ਉਹਨਾਂ ਨੂੰ